ਜਿਹੜਾ ਅਗਲਾ ਨਗਰ ਆਇਆ ਉਹ ਇਲਾਕਾ ਆਇਆ ਦੀਪਾਲਪੁਰ, ਕੰਗਣਵਾਲ ਦਾ ਇਲਾਕਾ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਜਿੱਥੇ ਹੁਣ ਆਪਣੇ ਸੰਗੀ ਦੇ ਨਾਲ ਜਿਸ ਨਗਰ ਦੇ ਵਿੱਚ ਪਾਤਸ਼ਾਹ ਜੀ ਪਹੁੰਚਦੇ ਹਨ, ਗੁਰਮੁਖੋ ਉਹ ਦੀਪਾਲਪੁਰ ਦਾ ਇਲਾਕਾ ਹੈ ਜਿਹਦੇ ਬਾਬਤ ਆਪਾਂ ਸਿੱਖ ਇਤਿਹਾਸ ਵਿੱਚੋਂ ਪੜ੍ਹਨੇ ਹਾਂ ਕਿ ਜਿਸ ਵਕਤ ਨਵਾਬੀ ਦੀ ਖਿਲਤ ਦਿੱਤੀ ਗਈ ਸੀ ਇਹੋ ਇਲਾਕਾ ਸੀ ਦੀਪਾਲਪੁਰ ਦਾ, ਕੰਗਣਵਾਲ ਦਾ ਇਲਾਕਾ, ਜਿਹੜੀ ਕਈ ਪਿੰਡਾਂ ਦੀ ਜੰਗੀਰ ਬਾਅਦ ਦੇ ਅੰਦਰ ਸਿੱਖ ਇਤਿਹਾਪਨਾ ਜਿਸ ਵਕਤ ਸਨ 1700 ਤੇ 1733-34 ਦੇ ਅੰਦਰ ਨਵਾਬ ਕਪੂਰ ਸਿੰਘ ਨੂੰ ਨਵਾਬੀ ਦਿੱਤੀ ਗਈ ਸੀ ਇਹ ਉਹੋ ਇਲਾਕਾ ਸੀ ਜਿਹੜਾ ਨਵਾਬੀ ਦੇ ਰੂਪ ਵਿੱਚ ਦਿੱਤਾ ਗਿਆ ਸੀ ਜਿੱਥੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸੰਗੀਆਂ ਦੇ ਨਾਲ ਪਾਤਸ਼ਾਹ ਜੀ ਜਿਸ ਥਾਂ ਤੇ ਹੁਣ ਪਹੁੰਚੇ ਹਨ। ਆਓ ਸਾਧ ਸੰਗਤ ਜੀ ਕਰੋ ਮਨ ਬਿਰਤੀਆਂ ਨੂੰ ਇਕਾਗਰ, ਬਖਸ਼ੋ ਅਸੀਸ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਵਿੱਤਰ ਮੁਬਾਰਕ ਕਥਾ ਆਪਾਂ ਪ੍ਰਾਰੰਭ ਕਰ ਸਕੀਏ ਜੀ। ਕੋਈ ਪਿਰਸਨਾ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ। ਜੋ ਪਈ ਇੱਕ ਪੁਰਿਆ ਵਾ ਬੋਰ ਅਗਾਰੀ,
ਚਲਦਿਆਂ ਚਲਦਿਆਂ ਸਾਧ ਸੰਗਤ ਜੀ ਇੱਕ ਨਗਰ ਆਇਆ ਹੈ,
ਜਾਏ ਪਹੁੰਚੇ ਤਾਏ ਮਝਾਰੀ,
ਪਾਤਸ਼ਾਹ ਜੀ ਹੌਲੀ ਹੌਲੀ ਚਲਦਿਆਂ ਉਸ ਨਗਰ ਅੰਦਰ ਜਾ ਪਹੁੰਚੇ ਹਨ,
ਰੈਨ ਰੈਨ ਹਿਤ ਖੋਜਤ ਥਾਏ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸ ਥਾਏ ਰਾਤ ਬਤੀਤ ਕਰਨ ਵਾਸਤੇ ਥਾਂ ਲੱਭਣ ਲੱਗੇ,
ਜਿਨ ਕੀ ਨੇ ਬ੍ਰਹਿਮੰਡ ਬਣਾਏ,
ਜਿਸ ਪਾਤਸ਼ਾਹ ਜੀਆਂ ਨੇ ਬ੍ਰਹਿਮੰਡ ਸਿਰਜੇ ਹੋਏ ਹਨ, ਜਿਸ ਪਾਤਸ਼ਾਹ ਨੇ ਸਾਰੇ ਧਰਤੀ ਦੇ ਜਿਤਨੇ ਖੰਡ ਨੇ ਬਣਾਉਣ ਵਾਲੇ ਪਾਤਸ਼ਾਹ ਇੱਕ ਰਾਤ ਕੱਟਣ ਵਾਸਤੇ ਜਗ੍ਹਾ ਵੇਖ ਰਹੇ ਹਨ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ।
ਤਹਾਂ ਬਸੀਰਾ ਦੇਤ ਨਕੋ,
ਪਰ ਨਗਰ ਦੇ ਲੋਕ ਉਸ ਥਾਏ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੀ ਖਿਦਮਤ ਵਿੱਚ ਨਾ ਆਏ, ਸੇਵਾ ਵਿੱਚ ਨਾ ਆਏ, ਕਿਸੇ ਨੇ ਵੀ ਕੋਈ ਮਹਾਰਾਜਿਆਂ ਨੂੰ ਟਿਕਾਣਾ ਨਾ ਦਿੱਤਾ,
ਬੈਠੇ ਜਹਾਂ ਉਠਾਵੇ ਸੋ,
ਇੱਥੇ ਵੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਾ ਕੇ ਬੈਠਣ ਉਪਰਾ ਸਮਝ ਕੇ ਠਾ ਦੇਣ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਕਿਸੇ ਨੇ ਉੱਥੇ ਬੈਠਣ ਨਾ ਦਿੱਤਾ,
ਮੰਦ ਮਤੀ ਪਿਕ ਨਰ ਤੇ ਥਾਏ,
ਜਦੋਂ ਪਾਤਸ਼ਾਹ ਜੀਆਂ ਨੇ ਵੇਖ ਲਿਆ ਵੀ ਮੂੜ ਮਤ ਦੇ ਲੋਕ ਹੀ ਵੱਸਦੇ ਨੇ, ਆਏ ਹੋਏ ਅਤਿਥੀ ਦੀ ਸੇਵਾ ਦੇ ਅੰਦਰ ਨਹੀਂ ਜੁੜਦੇ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਤੱਕਿਆ,
ਪੁਰਤੇ ਵੈਰ ਪ੍ਰਭੂ ਪੁੰਨ ਆਏ,
ਪਾਤਸ਼ਾਹ ਦੀ ਨਗਰੀ ਤੋਂ ਬਾਹਰ ਧੰਨ ਗੁਰੂ ਨਾਨਕ ਦੇਵ ਮਹਾਰਾਜ ਉਸ ਪਿੰਡ ਤੋਂ ਉਸ ਨਗਰ ਤੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਾਹਰ ਆ ਗਏ,
ਹੁਤੋ ਕੁਸ਼ਟ ਯੁਤ ਏਕ ਫਕੀਰਾ,
ਬਾਹਰਲੇ ਪਾਸੇ ਇੱਕ ਛੰਨ ਦੇ ਅੰਦਰ ਇੱਕ ਝੌਂਪੜੀ ਦੇ ਅੰਦਰ ਇੱਕ ਥਾਂ ਤੇ ਕੋਈ ਬੈਠਾ ਹੋਇਆ ਸੀ ਫਕੀਰ, ਤੇ ਤਨ ਉਹਦਾ ਕੋੜ ਦੇ ਰੋਗ ਦੇ ਨਾਲ ਸਾਰਾ ਭਰਿਆ ਪਿਆ ਸੀ, ਸਰੀਰ ਪੀਕ ਨਾਲ ਭਰਿਆ, ਕੋੜ ਦੇ ਰੋਗ ਦੇ ਨਾਲ ਉਹਦਾ ਤਨ ਭਰਿਆ ਹੋਇਆ ਸੀ,
ਨਿਸਬਾ ਸੁਰ ਬੋ ਪਾਵਤ ਪੀਰਾ,
ਬਸ ਦਿਨ ਤੇ ਰਾਤ ਪੀੜ ਦੇ ਨਾਲ ਪਿਆ ਵਿਲਕ ਰਿਹਾ ਹੈ, ਦਿਨ ਤੇ ਰਾਤ ਜਿਵੇਂ ਬਸ ਆਪਣੀ ਮੌਤ ਹੀ ਉਡੀਕਦਾ ਹੋਵੇ, ਕੋਈ ਵੀ ਉਹਦੇ ਨੇੜੇ ਨਾ ਆਵੇ, ਇੱਥੋਂ ਤੱਕ ਕਿ ਪਿੰਡ ਦਿਆਂ ਲੋਕਾਂ ਨੇ ਕੋਲ ਨਾ ਰਹਿਣ ਦਿੱਤਾ ਵੀ ਕਿਤੇ ਇਹਦੇ ਕੋਲੋਂ ਜਿਹੜਾ ਇਹ ਰੋਗ ਹੈ ਹੋਰਨਾਂ ਨੂੰ ਨਾ ਲੱਗ ਜਾਏ, ਉਹਨੂੰ ਬਾਹਰਲੇ ਪਾਸੇ ਪਿੰਡ ਤੋਂ ਥਾਂ ਦੇ ਦਿੱਤੀ, ਪਿੰਡ ਤੋਂ ਬਾਹਰ ਥਾਂ ਦੇ ਦਿੱਤੀ ਵੀ ਨਾ ਤੂੰ ਪਿੰਡ ਵਿੱਚ ਆਵੀਂ ਨਾ ਹੀ ਇਸ ਪਾਸੇ ਕੋਈ ਜਾਏਗਾ, ਰਹੀ ਗੱਲ ਤੇਰੇ ਰੋਟੀ ਪਾਣੀ ਦੀ, ਕੋਈ ਵੀ ਜੇ ਕੋਈ ਉਸ ਥਾਂ ਤੋਂ ਲੰਘਦਾ ਹੋਇਆ ਬਾਹਰਲੇ ਪਾਸੇ ਤੇਰੇ ਛੰਨ ਦੇ ਬਾਹਰਲੇ ਪਾਸੇ ਰੋਟੀ ਸੁੱਟ ਕੇ ਆ ਜਾਏਗਾ, ਤੇਰਾ ਚਿੱਤ ਕਰੇ ਖਾ ਲਈ, ਤੇਰਾ ਚਿੱਤ ਕਰੇ ਨਾ ਖਾਈ, ਪਰ ਤੂੰ ਪਿੰਡ ਵਿੱਚ ਨਹੀਂ ਆਉਣਾ, ਪਿੰਡ ਤੋਂ ਉਸ ਰੋਗੀ ਨੂੰ ਉਸ ਕੋਹੜੀ ਨੂੰ ਪਿੰਡ ਤੋਂ ਬਾਹਰ ਕਰ ਦਿੱਤਾ, ਜਦੋਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਉਸ ਨਗਰ ਦੇ ਅੰਦਰ ਪਹੁੰਚੇ, ਕਿਸੇ ਨੇ ਥਾਂ ਨਾ ਦਿੱਤੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ, ਦੀਨ ਦੁਖੀਆਂ ਦਾ ਉਧਾਰ ਕਰਨ ਵਾਲੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਸ ਉਸੇ ਕੂੜੀ ਦੀ ਜਿਹੜੀ ਛੰਨ ਬਣੀ ਹੋਈ ਹੈ ਫਕੀਰ ਦੀ, ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਉਸੇ ਪਾਸੇ ਨੂੰ ਸੇਧ ਦੇ ਅੰਦਰ ਪਾਤਸ਼ਾਹ ਉਸ ਪਾਸੇ ਚਲੇ ਗਏ। ਦਿਨ ਤੇ ਰਾਤ ਜਿਹੜਾ ਕੂੜੀ ਆਪਣੀ ਪੀੜਾ ਦੇ ਨਾਲ ਵਿਲਕਰਿਆ ਹੈ,
ਦੇਖ ਦਇਆ ਨਿਧ ਕਰੁਣਾ ਆਈ।
ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਵੇਖਿਆ ਵੀ ਹੈ ਕੱਲਾ, ਪੀੜ ਦੇ ਨਾਲ ਪਿਆ ਵਿਲਕਰਿਆ ਹੈ, ਕੋਈ ਵੀ ਇਹਦੇ ਕੋਲ ਨਹੀਂ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਉਹਦੀ ਜਿਹੜੀ ਹਾਲਤ ਵੇਖ ਕੇ ਮਹਾਰਾਜ ਜੀਆਂ ਨੂੰ ਬੜਾ ਤਰਸ ਆਇਆ।
ਚੁੰਗੀ ਟਿਗ ਬੈਠੇ ਜਗ ਸਾਈ,
ਪਾਤਸ਼ਾਹ ਜਾ ਉਹਦੀ ਝੌਂਪੜੀ ਦੇ ਕੋਲ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਜਾ ਕੇ ਬੈਠ ਗਏ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਉੱਥੇ ਬੈਠੇ ਹਨ।
ਕਹੇ ਫਕੀਰ ਬੰਦ ਕਰ ਦੋ,
ਹੱਥ ਜੋੜ ਕੇ ਅੰਦਰੋਂ ਆਵਾਜ਼ ਆਈ। ਫਕੀਰ ਨੇ ਦੂਰੋਂ ਹੀ ਕਹਿ ਦਿੱਤਾ ਵੀ ਹੋ ਸਕਦਾ ਹੈ ਇਸ ਆਉਣ ਵਾਲੇ ਅਤਿਥੀ ਨੂੰ ਪਤਾ ਨਾ ਹੋਵੇ ਵੀ ਮੈਨੂੰ ਕੋਹੜ ਦਾ ਰੋਗ ਹੈ, ਇਸ ਝੁੰਗੀ ਦੇ ਅੰਦਰ ਜਾਂ ਇਸ ਝੌਂਪੜੀ ਦੇ ਅੰਦਰ ਇਹ ਰਹਿਣਾ ਚਾਹੁੰਦੇ ਹੋਣ। ਉਹਨੇ ਦੂਰੋਂ ਹੀ ਹੱਥ ਜੋੜ ਕੇ ਉੱਚੀ ਆਵਾਜ਼ ਵਿੱਚ ਕਿਹਾ,
ਮੋਰ ਸਮੀਪ ਨਾ ਆਵਤ ਕੋ,
ਹੇ ਅਤਿਥੀ ਮੇਰੇ ਕੋਲ ਨਾ ਆਇਓ, ਮੇਰੇ ਕੋਲ ਤਾਂ ਕੋਈ ਵੀ ਨਹੀਂ ਆਉਂਦਾ। ਉਹਨੂੰ ਇਹ ਸੀ ਵੀ ਇਹਨਾਂ ਨੂੰ ਪਤਾ ਨਹੀਂ ਹੋਣਾ, ਮੇਰੇ ਕੋਲ ਤਾਂ ਕੋਈ ਵੀ ਨਹੀਂ ਆਉਂਦਾ, ਤੁਸੀਂ ਮੇਰੇ ਕੋਲ ਨਾ ਕੋਈ ਆਇਓ, ਮੈਂ ਤਾਂ ਕੋਹੜ ਦੇ ਰੋਗ ਦੇ ਨਾਲ ਪਿਆ ਵਿਲਕ ਰਿਹਾ ਹਾਂ, ਮਤਾ ਕਿਤੇ ਮੇਰੇ ਕੋਹੜ ਦੇ ਰੋਗ ਤੋਂ ਤੁਹਾਨੂੰ ਤੁਹਾਡੇ ਸਰੀਰ ਨੂੰ ਵੀ ਕਿਸੇ ਪ੍ਰਕਾਰ ਦੀ ਕੋਈ ਲਾਗ ਲੱਗ ਜਾਏ, ਤੁਸੀਂ ਮੇਰੇ ਕੋਲ ਨਾ ਆਇਓ।
ਖਗ ਪਾਗੇ ਪਿਖ ਗਿਣਤੀ ਕਿਆ ਨਰ,
ਕੋਲ ਤਾਂ ਕੋਈ ਪੰਛੀ ਆਦਿ ਵੀ ਨਹੀਂ ਆਉਂਦੇ, ਮਨੁੱਖਾਂ ਦੀ ਤਾਂ ਗੱਲ ਹੀ ਕਿੱਥੇ ਹੈ। ਮਨੁੱਖ ਕੇਵਲ ਮਨੁੱਖ ਰੂਪ ਵਿੱਚ ਪਾਤਸ਼ਾਹ ਨਹੀਂ, ਉਹ ਤਾਂ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰੇ, ਉਹ ਤਾਂ ਆਏ ਹੀ ਦੀਨ ਦੁਖੀਆਂ ਦਾ ਸਤਿਗੁਰੂ ਪਾਤਸ਼ਾਹ ਉਧਾਰ ਕਰਨ ਵਾਸਤੇ ਹਨ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੂੰ ਆਵਾਜ਼ ਦਿੱਤੀ, ਪਾਤਸ਼ਾਹ ਕੋਲ ਨਾ ਆਇਓ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਉਸੇ ਪਾਸੇ ਗਏ, ਉੱਚੀ ਆਵਾਜ਼ ਵਿੱਚ ਕਹਿਣ ਲੱਗਾ, ਬੰਦਿਆਂ ਦੀ ਕੀ ਗੱਲ ਕਰਾਂ, ਮੇਰੇ ਕੋਲ ਤਾਂ ਪੰਛੀ ਆਦਿ ਵੀ ਨਹੀਂ ਆਉਂਦੇ, ਉਹ ਵੀ ਇਸ ਥਾਂ ਤੇ ਨਹੀਂ, ਮੈਂ ਇਸ ਜੰਗਲ ਦੇ ਅੰਦਰ ਜਾਂ ਇਸ ਝੁੰਗੀ ਦੇ ਅੰਦਰ ਝੌਂਪੜੀ ਅੰਦਰ ਮੈਂ ਕੱਲਾ ਨਿਵਾਸ ਕਰਦਾ ਹਾਂ।
ਤੁਮ ਆਏ ਮੋ ਪਰ ਕਰੁਣਾ ਕਰ,
ਪਾਤਸ਼ਾਹ ਤੁਸੀਂ ਆਏ ਹੋ ਮੇਰੇ ਤੇ ਦਇਆ ਕਰਨ ਵਾਸਤੇ, ਮੇਰੇ ਤੇ ਤਰਸ ਕਰਨ ਵਾਸਤੇ।
ਰੈਨ ਬਸੇਰਾ ਕਰਤੇ ਥਾਨਾ,
ਸਤਿਗੁਰੂ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਰਾਤਰੀ ਉੱਥੇ ਹੀ ਨਿਵਾਸ ਕੀਤਾ, ਜਿਹਦੇ ਕੋਲ ਕੋਈ ਨਾ ਟਿਕਿਆ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਤਾਂ ਹੈ ਹੀ ਉਹਨਾਂ ਦੇ, ਜਿਹਦਾ ਕੋਈ ਵੀ ਨਹੀਂ ਕੋਈ ਹੱਥ ਜੋੜ ਕੇ ਕਹਿ ਦੇਵੇ ਪਾਤਸ਼ਾਹ ਮੇਰਾ ਤੁਹਾਡੇ ਤੋਂ ਬਿਨਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਹੋਰ ਕੋਈ ਵੀ ਨਹੀਂ ਸੰਸਾਰ ਦੇ ਅੰਦਰ ਪਾਤਸ਼ਾਹ ਉਸੇ ਦਾ ਆਸਰਾ ਹਨ। ਸਤਿਗੁਰ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉੱਥੇ ਨਿਵਾਸ ਕੀਤਾ।
ਨੈ ਪੋਡੇ ਬੈਠੇ ਗਤ ਦਾਨਾ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਲੰਮੇ ਨਹੀਂ ਪਏ, ਵਿਸ਼ਰਾਮ ਨਹੀਂ ਕੀਤਾ, ਪਾਤਸ਼ਾਹ ਬੈਠੇ ਰਹੇ।
ਸਭ ਨਿਸਕੁਸ਼ਟੀ ਸੰਕਟ ਪਾਵੇ,
ਸਾਰੀ ਰਾਤ ਜਦੋਂ ਪਾਤਸ਼ਾਹ ਜੀਆਂ ਨੇ ਕੋਲ ਬੈਠਿਆ ਵੇਖਿਆ ਹਾਲਤ ਮਹਾਰਾਜ ਜੀਆਂ ਤੋਂ ਵੇਖੀ ਨਾ ਗਈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਵੇਖ ਰਹੇ ਨੇ ਸਾਰੀ ਰਾਤ, ਕੋਈ ਘੜੀ ਐਸੀ ਨਹੀਂ ਜਦੋਂ ਕੋੜੀ ਨੇ ਹਾਏ ਹਾਏ ਕਰਦਿਆਂ ਨਾ ਘੜੀ ਗੁਜ਼ਾਰੀ ਹੋਵੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕੋਲ ਬੈਠੇ ਹੋਏ ਉਹਦੀ ਹਾਲਤ ਵੇਖ ਰਹੇ ਹਨ।
ਹਾਏ ਹਾਏ ਕਹਿ ਕਹਿ ਬਿਲ ਲਾਵੇ,
ਉੱਚੀ ਉੱਚੀ ਕਹਿ ਰਿਹਾ ਹੈ, ਹਾਏ ਹਾਏ ਦੀ ਆਵਾਜ਼ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਹਿਰਦੇ ਦੇ ਉੱਪਰ, ਪਾਤਸ਼ਾਹ ਉਹਦੀ ਹਾਲਤ ਤਰਸਯੋਗ ਹਾਲਤ ਵੇਖ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੂੰ ਬੜੀ ਉਹਦੇ ਉੱਪਰ ਸਤਿਗੁਰੂ ਮਹਾਰਾਜ ਜੀਆਂ ਨੂੰ ਕਰਨਾ ਆਈ। ਸਾਰੀ ਰਾਤ ਉਹਨੇ ਹਾਏ ਹਾਏ ਕਰਦਿਆਂ ਇਸੇ ਵਿਧ ਗੁਜ਼ਾਰੀ ਹੈ।
ਦੋਹਰਾ ਅਰਧ ਨਿਸਾ ਬੀਤੀ ਜਬੇ ਸ਼੍ਰੀ ਬੇਦੀ ਕੁਲ ਕੇਤ।
ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬੇਦੀ ਕੁਲ ਦੇ ਕੇਤ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਅੱਧੀ ਰਾਤ ਸਾਧ ਸੰਗਤ ਜੀਓ ਜਿਸ ਵਕਤ ਬਤੀਤ ਹੋਈ।
ਸ਼ਬਦ ਉਚਾਰਨ ਕੀਨ ਤਬ ਸੰਕਟ ਕਟਨੇ ਹੇਤ।
ਅੱਧੀ ਰਾਤ ਨਿਸ਼ਾ ਜਦੋਂ ਬਤੀਤ ਹੋਈ ਧੰਨ ਗੁਰੂ ਨਾਨਕ ਦੇਵ ਮਹਾਰਾਜੀਆਂ ਨੇ ਸੰਗੀ ਨੂੰ ਨਾਲ ਉਠਾਇਆ। ਕਿਆ ਭਾਈ ਮਰਦਾਨਾ ਜੀ ਛੇੜੋ ਰਬਾਬ ਦੀ ਤਾਰ, ਇਸ ਕੁਸ਼ਤੀ ਦਾ ਜਿਹੜਾ ਰੋਗ ਹੈ ਇਹਦਾ ਰੋਗ ਆਪਾਂ ਨਿਵਾਰੀਏ। ਭਾਈ ਮਰਦਾਨਾ ਜੀਆਂ ਨੇ ਰਬਾਬ ਛੇੜੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤਰਸ ਦੇ ਘਰ ਵਿੱਚ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਆਏ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਸ਼ਬਦ ਉਚਾਰਨ ਕੀਤਾ।
ਤਨਾਸਰੀ ਮਹੱਲਾ ਪਹਿਲਾ, ਜੀਓ ਤਪਤ ਹੈ ਬਾਰੋ ਬਾਰ।
ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਨੇ ਉੱਥੇ ਸ਼ਬਦ ਪ੍ਰਾਰੰਭ ਕੀਤਾ। ਭਾਈ ਮਰਦਾਨਾ ਜੀਆਂ ਨੇ ਰਬਾਬ ਛੇੜੀ, ਤਾਰਾਂ ਕੱਸੀਆਂ। ਮਹਾਰਾਜ ਸੱਚੇ ਪਾਤਸ਼ਾਹ ਜੀ ਸ਼ਬਦ ਉਚਾਰ ਰਹੇ ਹਨ। ਪਾਵਨ ਪਵਿੱਤਰ ਬਾਣੀ ਅੰਦਰ ਕਈ ਅਜਿਹੇ ਪਾਵਨ ਪਵਿੱਤਰ ਸ਼ਬਦ ਹਨ ਜਿਵੇਂ ਮਹਾਰਾਜ ਜੀਆਂ ਨੇ ਸੱਜਣ ਦਾ ਉਧਾਰ ਕੀਤਾ। ਸੁਰੀ ਰਾਗ ਦੇ ਅੰਦਰ ਸੀ ਸ਼ਬਦ, ਉੱਜਲ ਕਹਿਹਾਂ ਚਿਲਕਣਾ ਘੋਟਮ ਕਾਲੜੀ, ਮਸ ਧੋਤਿਆਂ ਜੂਠ ਨਾ ਉਤਰੈ, ਜੇ ਸੌ ਧੋਵਾਂ ਤਿਸ। ਅੱਗੇ ਵੀ ਆਪਾਂ ਦਰਸ਼ਨ ਕਰਾਂਗੇ, ਪੜਾਂਗੇ ਪਾਵਨ ਪਵਿੱਤਰ ਸ਼ਬਦਾਂ ਦਾ। ਜਦੋਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਬਾਬਰ ਬਾਣੀ ਦੇ ਨਾਲ ਜਿਹੜੇ ਪਾਵਨ ਪਵਿੱਤਰ ਸ਼ਬਦ ਮਹਾਰਾਜ ਜੀਆਂ ਨੇ ਉਹਨਾਂ ਥਾਵਾਂ ਤੇ ਉਚਾਰਨ ਕੀਤੇ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਨੇ ਇਹ ਪਾਵਨ ਪਵਿੱਤਰ ਸ਼ਬਦ ਰਾਗ ਧਨਾਸਰੀ ਦਾ ਨਗਰ ਦੀਪਾਲਪੁਰ ਦੇ ਅੰਦਰ ਉਸ ਕੋੜੀ ਦੀ ਝੌਂਪੜੀ ਦੇ ਅੰਦਰ ਬੈਠ ਕੇ ਮਹਾਰਾਜ ਸੱਚੇ ਪਾਤਸ਼ਾਹ ਸ਼ਬਦ ਉਚਾਰਨ ਕਰ ਰਹੇ ਹਨ, ਉਹਦਾ ਰੋਗ ਨਿਵਾਰਨ ਦੇ ਵਾਸਤੇ, ਉਹਦਾ ਭਲਾ ਕਰਨ ਦੇ ਵਾਸਤੇ ਮਹਾਰਾਜ ਜੀਆਂ ਨੇ ਸ਼ਬਦ ਉਚਾਰਿਆ। ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੂ ਬਾਰ। ਨਾਮ ਬਾਣੀ ਤੋਂ ਭੁੱਲ ਕੇ ਜਿਹੜੀ ਜਿੰਦ ਹੈ ਵਾਰ ਵਾਰ ਤਪਦੀ ਹੈ, ਕ੍ਰਿਜਦੀ ਹੈ, ਵਾਰ ਵਾਰ ਹੀ ਇਹ ਰਿਜਦੀ ਹੈ।
ਤਪ ਤਪ ਖੱਪੈ ਬਹੁਤ ਬੇਕਾਰ,
ਤਪ ਤਪ ਕੇ ਫਿਰ ਖੱਪਦੀ ਹੈ ਬੇਕਾਰ ਹੀ, ਕਿਉਂਕਿ ਪਾਵਨ ਪਵਿੱਤਰ ਬਾਣੀ ਤੋਂ ਦੂਰ ਹੋਇਆ ਇਹ ਜੀਵ ਇਸੇ ਤਰ੍ਹਾਂ ਆਪਣੇ ਜੀਵਨ ਵਿੱਚ ਰਿਜਦਾ ਹੈ।
ਜੈ ਤਨ ਬਾਣੀ ਵਿਸਰ ਜਾਏ,
ਇਸ ਤਨ ਤੋਂ ਪਾਵਨ ਪਵਿੱਤਰ ਗੁਰੂ ਕੀ ਬਾਣੀ ਵਿਸਰ ਗਈ।
ਜਿਉਂ ਪੱਕਾ ਰੋਗੀ ਵਿਲ ਲਾਏ,
ਪੱਕਾ ਰੋਗੀ ਕਹੀਏ ਕੋੜ ਦੇ ਰੋਗੀ ਨੂੰ, ਪੱਕਾ ਰੋਗੀ ਜਿਸ ਪ੍ਰਕਾਰ ਉਹ ਵਿਲਕਦਾ ਹੈ, ਮਹਾਰਾਜ ਕਹਿੰਦੇ ਹਾਲਤ ਉਸ ਜੀਵ ਦੀ ਵੀ ਐਸੀ ਹਾਲਤ ਹੈ ਜਿਹੜਾ ਪਾਵਨ ਪਵਿੱਤਰ ਰੱਬੀ ਬਾਣੀ ਤੋਂ ਦੂਰ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸ਼ਬਦ ਕਈ ਵਾਰ ਕਈ ਅਸ਼ਪਾਵਨ ਇਸ ਬਾਬਤ ਪੁੱਛ ਵੀ ਲੈਂਦੇ ਹਨ, ਭਾਈ ਸਾਹਿਬ ਜੀ ਇਹ ਦੱਸਣਾ ਕਰੋ ਵੀ ਜਿਹੜੀ ਪਾਵਨ ਪਵਿੱਤਰ ਬਾਣੀ ਹੈ ਤਨ ਦੇ ਰੋਗ ਕਿਵੇਂ ਠੀਕ ਕਰਦੀ ਹੈ। ਚਲੋ ਮੰਨਿਆ ਵੀ ਜਿਹੜੇ ਅੰਦਰ ਦੇ ਵਿਕਾਰ ਨੇ ਬਾਣੀ ਉਹਨਾਂ ਨੂੰ ਨਿਵਿਰਤ ਕਰ ਦੇਵੇਗੀ। ਇਹ ਅੰਕਤ ਕਿੱਥੇ ਹੈ ਕਿ ਜਿਹੜੇ ਤਨ ਦੇ ਰੋਗ ਹਨ ਪਾਵਨ ਪਵਿੱਤਰ ਬਾਣੀ ਕਿਸ ਪ੍ਰਕਾਰ ਉਹਨਾਂ ਨੂੰ ਨਿਵਿਰਤ ਕਿਸ ਤਰ੍ਹਾਂ ਕਰਦੀ ਹੈ? ਭਾਈ ਸਾਹਿਬ ਭਾਈ ਵੀਰ ਸਿੰਘ ਜੀਆਂ ਦੇ ਪਾਸੋਂ ਕਿਸੇ ਜਗਿਆਸੂ ਨੇ ਇਹ ਪ੍ਰਸ਼ਨ ਕੀਤਾ, ਸਾਖੀ ਹੈ ਭਾਈ ਮਹਾਂ ਸਿੰਘ ਜੀ ਨੇ ਅੰਕਿਤ ਕੀਤੀ ਹੈ ਉਹਨਾਂ ਦੇ ਜੀਵਨ ਦੇ ਅੰਦਰ। ਕਹਿੰਦੇ ਭਾਈ ਸਾਹਿਬ ਭਾਈ ਵੀਰ ਸਿੰਘ ਤੋਂ ਪੁੱਛਿਆ ਬਈ ਜਿਹੜੀ ਪਾਵਨ ਪਵਿੱਤਰ ਬਾਣੀ ਸਰੀਰ ਦੇ ਰੋਗ ਕਿਵੇਂ ਠੀਕ ਕਰਦੀ ਹੈ? ਭਾਈ ਵੀਰ ਸਿੰਘ ਲੱਗੇ ਕਹਿਣ, ਕਹਿੰਦੇ ਗੁਰਮੁਖਾ ਬਾਣੀ ਪੜ੍ਹਦੇ ਹੋ? ਕਹਿੰਦੇ ਜੀ ਹਾਂ। ਕਹਿੰਦੇ ਸੁਖਮਨੀ ਸਾਹਿਬ ਦਾ ਪਾਠ? ਕਹਿੰਦੇ ਜੀ ਉਹ ਤਾਂ ਮੈਨੂੰ ਜ਼ਬਾਨੀ ਕੰਠ ਹੈ। ਭਾਈ ਵੀਰ ਸਿੰਘ ਕਹਿੰਦੇ ਚਲੋ ਬੜੀ ਵਧੀਆ ਗੱਲ, ਇਹ ਪ੍ਰਿੰਟਿੰਗ ਪ੍ਰੈਸ ਸੀ ਭਾਈ ਵੀਰ ਸਿੰਘ ਜੀਆਂ ਦੀ ਸ੍ਰੀ ਅੰਮ੍ਰਿਤਸਰ ਸਾਹਿਬ। ਕਹਿੰਦੇ ਚਲੋ ਹੱਥ ਸੁੱਚੇ ਕੀਤੇ ਹੱਥ ਤਕੜੇ ਕਰਕੇ ਕਹਿੰਦੇ ਵੀ ਚਲੋ ਆਓ ਆਪਾਂ ਬਾਣੀ ਪੜੀਏ ਮੈਨੂੰ ਬਾਣੀ ਸਰਵਣ ਕਰਵਾਓ ਬੜਾ ਇਸ ਬਾਬ ਦਾ ਸਮਾਂ ਬਣਿਆ ਹੈ ਬੜਾ ਪੁੰਨ ਦਾ ਕੰਮ ਤੁਸੀਂ ਬਾਣੀ ਪੜੋ ਆਪਾਂ ਬੈਠੇ ਸਰਵਣ ਕਰਨੇ ਹਾਂ ਹੱਥ ਤਕੜੇ ਕਰਕੇ ਬਾਣੀ ਲੱਗੇ ਪੜਨ ਉਹਨਾਂ ਨੇ ਪਾਵਨ ਪਵਿੱਤਰ ਸ੍ਰੀ ਸੁਖਮਨੀ ਸਾਹਿਬ ਜੀਆਂ ਦਾ ਪਾਠ ਪ੍ਰਾਰੰਭ ਕੀਤਾ ਗੌੜੀ ਸੁਖਮਨੀ ਮਹੱਲਾ ਪੰਜਵਾਂ ਸਲੋਕ ਆਦਿ ਗੁਰੇ ਨਮਹਿ ਜੁਗਾਦ ਗੁਰੇ ਨਮਹਿ ਪੜ੍ਹਦਿਆਂ ਪੜ੍ਹਦਿਆਂ ਸਾਧ ਸੰਗਤ ਜੀ ਉਸਟਪਦੀ ਪ੍ਰਾਰੰਭ ਕੀਤੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਸਿਮਰੋ ਜਾਸ ਬਿਸੰਭੁਰ ਏਕ ਨਾਮ ਜਪਤ ਅਗਣਤ ਅਨੇਕ ਭਾਈ ਵੀਰ ਸਿੰਘ ਜੀ ਨੇ ਰੋਕ ਲਿਆ ਕਹਿੰਦੇ ਗੁਰਮੁਖਾ ਫਿਰ ਆਰੰਭ ਕਰ ਉਹਨਾਂ ਫਿਰ ਆਰੰਭ ਕੀਤਾ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੀ ਮਟਾਵੋ ਉਹਨਾਂ ਫਿਰ ਪੜਿਆ ਭਾਈ ਸਾਹਿਬ ਜੀ ਨੇ ਫਿਰ ਰੋਕ ਲਿਆ ਕਹਿੰਦੇ ਭਾਈ ਸਾਹਿਬ ਜੀ ਰੋਕਦੇ ਕਿਉਂ ਹੋ ਕਹਿੰਦੇ ਧਿਆਨ ਨਾਲ ਪੜ ਤੁਸੀਂ ਪੁੱਛਿਆ ਵੀ ਤਨ ਦੇ ਰੋਗ ਬਾਣੀ ਕਿਵੇਂ ਨਿਵਰਤ ਕਰੇਗੀ ਭਾਈ ਵੀਰ ਸਿੰਘ ਕਹਿਣ ਲੱਗੇ ਆਹ ਪੰਕਤੀ ਵਿੱਚ ਵੇਖ ਮਹਾਰਾਜ ਜੀਆਂ ਨੇ ਸਪਸ਼ਟ ਤਨ ਹੀ ਤਾਂ ਲਿਖਿਆ ਹੈ ਪੰਜਵੇਂ ਪਾਤਸ਼ਾਹ ਜੀਆਂ ਨੇ ਕਲ ਕਲੇਸ਼ੋ ਤਨ ਮਾਹੇ ਮਟਾਵੋ ਕਹਿੰਦੇ ਮਹਾਰਾਜ ਜੀਆਂ ਨੇ ਲਿਖਿਆ ਹੈ ਜਿੱਥੇ ਮਨ ਦੇ ਰੋਗ ਨੇ ਬਾਣੀ ਉਹਨਾਂ ਨੂੰ ਵੀ ਦੂਰ ਕਰਦੀ ਹੈ ਜਿਹੜੇ ਸਰੀਰ ਦੇ ਰੋਗ ਪਾਵਨ ਪਵਿੱਤਰ ਗੁਰੂ ਕੀ ਬਾਣੀ ਕਿਉਂਕਿ ਜਿਤਨੇ ਵੀ ਰੋਗ ਹਨ ਸਾਧ ਸੰਗਤ ਜੀਓ ਇੱਕੋ ਤਰ੍ਹਾਂ ਪ੍ਰਥਮ ਸਰੀਰ ਨੂੰ ਨਹੀਂ ਪਹਿਲਾਂ ਸੂਖਮ ਸਰੀਰ ਨੂੰ ਰੋਗ ਲੱਗਦੇ ਹਨ ਸੂਖਮ ਸਰੀਰ ਨੂੰ ਰੋਗ ਲੱਗਦੇ ਹਨ ਆਮ ਤੌਰ ਤੇ ਕਿਹਾ ਜਾਂਦਾ ਹੈ ਵੀ ਜਿਹੜਾ ਇਹ ਸ਼ੂਗਰ ਦਾ ਰੋਗ ਖੰਡ ਤੋਂ ਨਹੀਂ ਖੰਡ ਤੋਂ ਘੱਟ ਲੱਗਦਾ ਹੈ ਚਿੰਤਾ ਨਾਲ ਜ਼ਿਆਦਾ ਲੱਗਦਾ ਹੈ ਮੰਨਿਆ ਗਿਆ ਨਾ ਵੀ ਖੰਡ ਖਾਣ ਦੇ ਨਾਲ ਜਾਂ ਮਿੱਠਾ ਖਾਣ ਦੇ ਨਾਲ ਕੱਲਾ ਸ਼ੂਗਰ ਦਾ ਰੋਗ ਨਹੀਂ ਹੈ ਇਹ ਚਿੰਤਾਵਾਂ ਦੇ ਨਾਲ ਡਿਪਰੈਸ਼ਨ ਦੇ ਨਾਲ ਇਹਨਾਂ ਰੋਗਾਂ ਦੇ ਨਾਲ ਇਹਦਾ ਜ਼ਿਆਦਾ ਤਲੁਕਾਤ ਹੈ ਪ੍ਰਥਮ ਜਿਤਨੇ ਰੋਗ ਹਨ ਪ੍ਰਥਮ ਰੋਗ ਲੱਗਦੇ ਹੀ ਸੂਖਮ ਸਰੀਰ ਨੂੰ ਹਨ ਸੂਖਮ ਸਰੀਰ ਨੂੰ ਲੱਗਣ ਤੋਂ ਬਾਅਦ ਹੀ ਜਿਹੜੇ ਇਹ ਰੋਗ ਹੌਲੀ ਹੌਲੀ ਸਥੂਲ ਸਰੀਰ ਤੱਕ ਆਉਂਦੇ ਹਨ ਬਾਬਾ ਕਬੀਰ ਸਾਹਿਬ ਜੀ ਦਾ ਸ਼ਬਦ ਹੈ ਪਾਵਨ ਪਵਿੱਤਰ ਗੌੜੀ ਰਾਗ ਦਾ ਪਾਵਨ ਬਚਨ ਹੈ ਲਿਉਂ ਲਿਉਂ ਕਰਤ ਫਿਰੈ ਸਭ ਲੋਗ ਲਿਉਂ ਲਿਉਂ ਕਰਤ ਫਿਰੈ ਸਭ ਲੋਗ ਤਾਂ ਕਾਰਨ ਵਿਆਪੈ ਬੋ ਸੋਗ ਮਾਰੇ ਗਏ ਹਾਏ ਕੁਛ ਨਹੀਂ ਹੈ ਘਾਟਾ ਹੈ ਕਿਸ ਪ੍ਰਕਾਰ ਚੱਲੇਗਾ ਇਹ ਚਿੰਤਾ ਦੇ ਨਾਲ ਹੀ ਜੀਵ ਬੱਝਾ ਹੋਇਆ ਹੈ ਤਾਂ ਕਾਰਨ ਵਿਆਪੈ ਬੋ ਸੋਗ ਇੱਥੋਂ ਹੀ ਜਿਹੜੇ ਰੋਗ ਇੱਥੋਂ ਆਰੰਭ ਹੋ ਗਏ ਇਹ ਤਾਂ ਸੂਖਮ ਸਰੀਰ ਨੂੰ ਰੋਗ ਲੱਗੇ ਹੋਏ ਹਨ ਤੇ ਪਾਵਨ ਪਵਿੱਤਰ ਗੁਰੂ ਕੀ ਬਾਣੀ ਪਹਿਲਾਂ ਜਿਹੜੇ ਅੰਦਰ ਦੇ ਰੋਗ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਬੋਲ ਕੱਟਦੇ ਉਹਨਾਂ ਰੋਗਾਂ ਨੂੰ ਹਨ ਮਹਾਰਾਜ ਜੀ ਨੇ ਇਹੋ ਸ਼ਬਦ ਤਾਂ ਕਹੇ ਹਨ ਮਹਾਰਾਜ ਜੀਆਂ ਦੇ ਪਾਵਨ ਪਵਿੱਤਰੇ ਬੋਲ ਜੀਓ ਤਪਤ ਹੈ ਬਾਰੋ ਬਾਰ 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 ਤਪ ਤਪ ਖਪੈ ਬਹੁਤ ਬੇਕਾਰ 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 ਜੈ ਤਨ ਬਾਣੀ ਵਿਸਰ ਜਾਏ 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 ਪੱਕਾ ਰੋਗੀ ਵਿਲ ਲਾ ਜੋ ਪੱਕਾ ਰੋਗੀ ਵਿਲ ਲਾਏ ਜੋ ਪੱਕਾ ਰੋਗੀ ਵਿਲ ਲਾਏ ਜੋ ਪੱਕਾ ਰੋਗੀ ਵਿਲ ਲਾਏ ਪਾਤਸ਼ਾਹ ਜੀਆਂ ਨੇ ਨਾਲ ਕਾਰਨ ਵੀ ਦੱਸ ਦਿੱਤਾ ਗੁਰਮੁਖ ਪਿਆਰੇ ਜਦੋਂ ਅਰਦਾਸ ਕਰਦੇ ਹਨ ਇਹੋ ਬੇਨਤੀ ਕਰਦੇ ਹਨ ਮਹਾਰਾਜ ਨਾ ਭੁੱਲੀ ਨਾ ਭੁਲਾਈ ਨਾ ਵਿਸਰੀ ਨਾ ਵਿਸਾਰੀ ਮਹਾਰਾਜ ਕਹਿੰਦੇ ਗੁਰੂ ਕੇ ਸਿੱਖਾ ਬਾਣੀ ਤਾਂ ਭੁੱਲੀ ਫਿਰਦਾ ਹੈ ਜੈ ਤਨ ਬਾਣੀ ਵਿਸਰ ਜਾਏ ਪਤਾ ਹੀ ਨਹੀਂ ਕਿ ਕਦੋਂ ਦੇ ਪਾਵਨ ਪਵਿੱਤਰ ਮਹਾਰਾਜ ਜੀਆਂ ਦੇ ਬੋਲ ਪੜੇ ਹਨ ਕਿਸ ਪ੍ਰਕਾਰ ਦੇ ਨਾਲ ਜਿਹੜੀ ਅੰਦਰ ਦੀ ਖੁਰਾਕ ਹੈ ਹਰ ਕਾ ਨਾਮ ਧਿਆਏ ਕਾ ਹੋ ਹਰਿਆ ਭਾਈ ਹਰਿਆ ਕਿਵੇਂ ਹੋਵੇਗਾ ਪਾਣੀ ਜਿਹੜਾ ਅੰਦਰ ਦਾ ਬੂਟਾ ਹੈ ਫਸਲ ਹੈ ਸੁੱਕ ਗਈ। ਪਾਤਸ਼ਾਹ ਕਹਿੰਦੇ ਬਾਣੀ ਪੜ੍ਹ, ਇਹੋ ਹੀ ਤਾਂ ਖੁਰਾਕ ਦੇਣੀ ਹੈ ਉਸ ਅੰਦਰ ਨੂੰ। ਹਰ ਕਾ ਨਾਮ ਧਿਆਏ ਕਹਿ ਹੋ ਹਰਿਆ ਭਾਈ, ਹਰਿਆ ਭਰਿਆ ਤਾਂ ਹੀ ਹੋਏਗਾ ਮਹਾਰਾਜ ਕਹਿਣ ਲੱਗੇ ਜੇ ਨਾਮ ਸਿਮਰੇਗਾ। ਜੇ ਨਾਮ ਸਿਮਰਨਾ ਨਹੀਂ ਹੈ ਕੋਲ ਤੇ ਭਾਈ ਫਿਰ ਜਿਹੜਾ ਅੰਦਰ ਦਾ ਫਸਲ ਹੈ, ਅੰਦਰ ਦਾ ਜਿਹੜਾ ਖੇੜਾ ਹੈ ਭਾਈ, ਉਹ ਸੁੱਕ ਚੁੱਕਾ ਹੈ। ਉਥੋਂ ਤੱਕ ਜਿਹੜੀ ਅੰਦਰ ਦੀ ਖੁਰਾਕ ਹੈ, ਇਹ ਤਾਂ ਚਲੋ ਭੋਜਨ ਪ੍ਰਸ਼ਾਦ ਤਾਂ ਸਰੀਰ ਦੀ ਖੁਰਾਕ ਹੈ। ਸਰੀਰ ਨੂੰ ਪਾਣੀ ਨਾ ਮਿਲੇ, ਸਰੀਰ ਨੂੰ ਪ੍ਰਸ਼ਾਦਾ ਨਾ ਮਿਲੇ, ਕਿੰਨੇ ਕੁ ਦਿਨ ਚੱਲੇਗਾ? ਕਮਲਾ ਜਾਏਗਾ ਨਾ। ਪ੍ਰਸ਼ਾਦਾ ਚਲੋ ਇੱਕ ਦਿਨ ਨਾ ਛਕਿਆ, ਦੋ ਦਿਨ ਨਾ ਛਕਿਆ, ਤਿੰਨ ਦਿਨ, ਹੌਲੀ ਹੌਲੀ ਕਰਦਿਆਂ ਜਿਹੜੇ ਅੰਦਰ ਦੇ ਤੱਤ ਨੇ ਉਹ ਘਟਣੇ ਸ਼ੁਰੂ ਹੋ ਜਾਣਗੇ। ਪਾਣੀ ਨਾ ਮਿਲਿਆ ਸਰੀਰ ਨਹੀਂ ਪੁੱਜ ਸਕੇਗਾ। ਕਿਉਂ? ਕਿਉਂਕਿ ਜਿਹੜੀ ਅੰਦਰ ਦੀ ਜਿਹਨਾਂ ਤੱਤਾਂ ਨਾਲ ਸਰੀਰ ਬਣਿਆ ਹੈ, ਜਦੋਂ ਤੱਤ ਪੂਰੇ ਨਾ ਹੋਏ ਸਰੀਰ ਫਿਰ ਤੁਰ ਨਹੀਂ ਸਕੇਗਾ। ਤੇ ਜਿਹੜਾ ਅੰਦਰ ਦਾ ਸੂਖਮ ਸਰੀਰ ਬਣਿਆ ਹੈ, ਜਦੋਂ ਉਹਨੂੰ ਉਹਦੀ ਖੁਰਾਕ ਨਾ ਮਿਲੇ ਤਾਂ ਉਹ ਵੀ ਕਮਜ਼ੋਰਾ ਹੋਇਆ ਹੈ। ਕਮਜ਼ੋਰਾ ਉਹ ਰੋਗੀ ਹੋਇਆ ਹੈ ਅੰਦਰ ਵਾਲਾ ਸਰੀਰ, ਜਿਹਨੂੰ ਮਹਾਰਾਜ ਜੀ ਇੱਥੇ ਨਾਲ ਅੰਕਿਤ ਪਏ ਕਰ ਰਹੇ ਹਨ, ਜਿਹਨੂੰ ਪਾਵਨ ਪਵਿੱਤਰ ਬਾਣੀ ਦੀ ਖੁਰਾਕ ਦੇਣ ਦੀ ਗੱਲ ਕੀਤੀ ਹੈ। ਸਰੀਰ ਨੂੰ ਇਕੱਲੇ ਨੂੰ, ਸਰੀਰ ਤਾਂ ਚਲੋ ਭੋਜਨ ਪ੍ਰਸ਼ਾਦ, ਜਦੋਂ ਆਪਾਂ ਪੜ੍ਹਨੇ ਹਾਂ ਸਾਧ ਸੰਗਤ ਜੀ, ਉਹ ਆਪ ਜੀ ਪਾਵਨ ਪਵਿੱਤਰ ਬਚਨ ਮਹਾਰਾਜ ਜੀਆਂ ਦਾ, ਭਾਈ ਸੱਤਾ ਭਾਈ ਬਲਵੰਡ ਜੀਆਂ ਨੇ ਵਾਰ ਦੇ ਅੰਦਰ ਰਾਮਕਲੀ ਰਾਗ ਦੇ ਅੰਦਰ ਵਾਰ ਦੇ ਅੰਦਰ ਦੋ ਬਚਨ ਲਿਖੇ। ਕਹਿੰਦੇ ਗੁਰੂ ਦੇ ਘਰ ਦੇ ਅੰਦਰ ਦੋ ਪ੍ਰਕਾਰ ਦਾ ਲੰਗਰ ਪਿਆ ਚੱਲਦਾ ਹੈ। ਗੁਰੂ ਅੰਗਦ ਦੇਵ ਪਾਤਸ਼ਾਹ ਤੇਰੇ ਘਰ ਗਏ, ਦੋ ਪ੍ਰਕਾਰ ਦਾ ਲੰਗਰ ਪਿਆ ਚੱਲੇ। ਇੱਕ ਲੰਗਰ ਦੀ ਜ਼ਿੰਮੇਵਾਰੀ ਮਾਤਾ ਖੀਵੀ ਜੀ ਨੇ ਚੁੱਕੀ ਹੋਈ ਹੈ, ਦੂਸਰੇ ਲੰਗਰ ਦੀ ਜ਼ਿੰਮੇਵਾਰੀ ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਵਰਤਾ ਰਹੇ ਨੇ। ਇੱਕ ਪਾਸੇ ਲੰਗਰ ਅੰਦਰ ਮਾਤਾ ਖੀਵੀ ਸ਼ੋ ਸੋਏ ਜਿਨ ਗੋਏ ਉਠਾਲੀ, ਮਾਤਾ ਖੀਵੀ ਜੀ ਲੰਗਰ ਦੇ ਅੰਦਰ ਜਿਸ ਪ੍ਰਕਾਰ ਨਾਨਾ ਪ੍ਰਕਾਰ ਦੇ ਜਿਹੜੇ ਲੰਗਰ ਪ੍ਰਸ਼ਾਦ ਪਕਵਾਨ ਪਏ ਉਹ ਵਰਤਾ ਰਹੇ ਹਨ। ਧੰਨ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਘਰ ਦੇ ਅੰਦਰ ਜਿਹੜੇ ਨਾਮ ਦਾ ਲੰਗਰ ਹੈ ਉਹ ਪਿਆ ਚੱਲਦਾ ਹੈ। ਇਹ ਸਰੀਰ ਨੂੰ ਲੰਗਰ ਪ੍ਰਸ਼ਾਦ ਉਹਨੇ ਛਕਿਆ, ਜਿਹੜੀ ਅੰਦਰ ਦੀ ਖੁਰਾਕ ਹੈ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਬਾਣੀ ਪੜ੍ਹਨੀ, ਇਹ ਅੰਦਰ ਦੀ ਖੁਰਾਕ ਹੈ। ਭੋਜਨ ਪ੍ਰਸ਼ਾਦ ਛਕਣਾ ਉਹ ਬਾਹਰ ਦੀ ਖੁਰਾਕ ਹੈ। ਮਹਾਰਾਜ ਜੀਆਂ ਦੇ ਘਰ ਦੋਵੇਂ ਪ੍ਰਕਾਰ ਦਾ ਲੰਗਰ ਪਿਆ ਚੱਲਦਾ ਹੈ। ਹੁਣ ਸਤਿਗੁਰੂ ਮਹਾਰਾਜ ਜੀ ਕੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪਾਤਸ਼ਾਹ ਮਹਾਰਾਜ ਸਾਨੂੰ ਸੇਧ ਦੇ ਰਹੇ ਹਨ, ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕੇ ਗੁਰੂ ਕੇ ਸਿਖਾ, ਪਾਵਨ ਪਵਿੱਤਰ ਬਾਣੀ ਨੂੰ ਨਾ ਵਿਸਾਰੀ, ਜੈ ਤਨ ਬਾਣੀ ਵਿਸਰ ਜਾਏ। ਜਿਵੇਂ ਮਹਾਰਾਜ ਕਹਿਣ ਲੱਗੇ, ਭਾਈ ਕੋੜ ਦਾ ਰੋਗੀ ਵਿਲਕਦਾ ਹੈ, ਜੀਵ ਬਾਣੀ ਤੋਂ ਬਿਨਾ ਇਸ ਪ੍ਰਕਾਰ ਉਹ ਵੀ ਵਿਲਕਦਾ ਹੈ।
ਬਹੁਤਾ ਬੋਲਣ ਚੱਖਣ ਹੋਏ,
ਸਾਹਿਬ ਦੇ ਸਾਹਮਣੇ ਬਹੁਤਾ ਬੋਲਣਾ ਚੱਖਣ ਹੈ। ਮਹਾਰਾਜ ਜੀਆਂ ਦਾ ਸ਼ਬਦ ਹੈ ਆਸਾ ਰਾਗ ਦਾ, ਗੁਰੂ ਨਾਨਕ ਦੇਵ ਮਹਾਰਾਜ ਜੀ ਦਾ। ਪਾਪ ਪੁੰਨ ਦੇ ਸਾਖੀ ਪਾਸ, ਕਿਆ ਮੂੰਹ ਲੈ ਕੀਚਾ ਅਰਦਾਸ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਪਾਪ ਪੁੰਨ ਦੇ ਸਾਖੀ ਪਾਸ, ਕਿਆ ਮੂੰਹ ਲੈ ਕੀਚਾ ਅਰਦਾਸ। ਪਾਤਸ਼ਾਹ ਮੈਂ ਚੰਗਾ ਹਾਂ, ਮੈਂ ਇਹ ਕੀਤਾ ਹੈ, ਪਾਤਸ਼ਾਹ ਮੈਂ ਅੱਜ ਇਹ ਭਲਾ ਕਰਕੇ ਆਇਆ ਹਾਂ, ਮਹਾਰਾਜ ਮੈਂ ਇੰਨਾ ਦਸਵੰਧ ਕੱਢਿਆ ਹੈ। ਮਹਾਰਾਜ ਕਹਿਣ ਲੱਗੇ ਪਾਪ ਪੁੰਨ ਦੇ ਸਾਖੀ ਪਾਸ, ਭਾਈ ਉਹਨੂੰ ਕੀ ਦੱਸ ਰਿਹਾ ਹੈ? ਭਾਈ ਉਸ ਤੋਂ ਤਾਂ ਕੋਈ ਓਹਲਾ ਤਾਂ ਹੈ ਹੀ ਨਹੀਂ, ਕਿਆ ਮੂੰਹ ਲੈ ਕੀਚਾ ਅਰਦਾਸ। ਬਹੁਤਾ ਬੋਲਣ ਚੱਖਣ ਹੋਏ, ਉਸ ਸਾਹਿਬ ਦੇ ਸਾਹਮਣੇ ਬਹੁਤਾ ਬੋਲਣਾ ਚੱਖਣ ਹੈ।
ਵਿਣ ਬੋਲੇ ਜਾਣੇ ਸਭ ਸੋਏ,
ਪੂਰਨ ਪਰਮਾਤਮਾ ਬਿਨਾਂ ਬੋਲਿਆਂ ਹੀ ਉਹ ਜਾਣਦਾ ਹੈ। ਜੀਵ ਨੇ ਆਪਣਾ ਤਰਲਾ ਮਹਾਰਾਜੀਆਂ ਦੇ ਘਰ ਤਰਲਾ ਲੈਣਾ ਹੈ, ਸਾਹਿਬ ਦੇ ਘਰ ਦੇ ਅੰਦਰ ਤਰਲਾ ਹੈ, ਬੇਨਤੀ ਹੈ ਉਸ ਸਾਹਿਬ ਦੇ ਘਰ ਦੇ ਅੰਦਰ, ਪਰ ਉੱਥੇ ਦਾਵਾ ਕਾਹੂ ਕੋ ਨਹੀਂ। ਮਾਲਕ ਦੇ ਘਰ ਦੇ ਅੰਦਰ ਦਾਵਾ ਨਹੀਂ, ਉਹ ਬਿਨਾਂ ਬੋਲਿਆਂ ਹੀ ਜਾਣਦਾ ਹੈ।
ਰਹਾਉ ਜਿਨ ਕੰਨ ਕੀਤੇ ਅੱਖੀ ਨਾਕ,
ਇਸ ਸਾਹਿਬ ਜੀਆਂ ਨੇ ਵੇਖ ਤੈਨੂੰ ਸੋਹਣੇ ਕੰਨ ਦਿੱਤੇ, ਜਿਸ ਸਾਹਿਬ ਜੀਆਂ ਨੇ ਨੇਤਰ ਦਿੱਤੇ, ਜਿਨ ਕੰਨ ਕੀਤੇ ਅੱਖੀ ਨਾਕ ਨਾਸਕਾ ਦਿੱਤੀ, उस साहिब जिया ने जिवें पंजवें पातशाह जिया का शब्द आउंदा है पावन श्री सुखमनी साहब जी दे पावन पवित्र अष्टपदी रमैया के गुणचेत परानी कवन मूल ते कवन दृष्टानी जिन तू साज सवार शिंगारिया गर्भ अगन मैं जिन्हें उबारिया बार व्यवस्था तुझा प्यार है दूध भर जोवन भोजन सुख सूद बिरद भया ऊपर साक सैन मुख प्याओ बैठ को दैन पर महाराज कहन लगे ए निर्गुण गुण कछु ना बूझै बख्श लो तो नानक सीजै कहिंदे इह किसे दे कीते पर उपकार नू बहुता समां जीव याद नहीं रखदा जिन कन कीते अखी नाक जिस साहिब जिया ने सानू ए दिते हन
जिन जीवा दित्ती बोले तात
साहिब जिया ने आ सानू जीव दित्ती जिदे नाल तत्काल तू बोलदा है छेती जिदे नाल बोलदा है
जिन मन राखिया अग्नि पाए
साहिब जिया ने आ साडी जिंद माता दे उदर दे अंदर भाव इनू टकाया ते उथे हाथ दे के रखिया जिस साहिब जिया ने उस थां ते मालक सचे पातशाह जिया ने रखिया कीती
वाजे पावन आखे सब जाए
और हवा दा बुल्ला वज्या ते जीव संसार दे अंदर भाव ए विचरदा है
जेता मोह प्रीत स्वाद
माया दा मोह जेता मोह प्रीत संसार दे रसा कसा दा स्वाद
सबा कालक दागा दाग
ता जीवन दे अंदर साध संगत जियो जिंद दे ऊपर दाग ही हन जेता मोह प्रीत स्वाद सबा कालक दागा दाग ए जिंद दे ऊपर कालक शाही दे वांगू साह संगत जियो दाग ही ता लग के जांदा है साहिब सचे पातशाह धन गुरु नानक देव महाराज जीयां दी पावन पवित्र रब्बी बाणी दे विचों मालक सचे पातशाह जीयां ने भव सागर तरन दा गुरदेव महाराज सचे पातशाह उपदेश पै दे रहे हन कि हे गुरु के सिखा भव सागर नूं तरना है तू इन्हां तों बच साहिब दे घर दे अंदर जाना है अमल सिरानो लेखा देना आए कठन दूत जम लेना क्या तैं खटिया कहां गवाया चलो सताब दीवान बुलाया चल दरहाल दीवान बुलाया हर फुरमान दरगाह का आया करो अरदास गाव किछ बाकी लिहो नवेर आज की राती सभा कालख दागा दाग ए जिंद दे ऊपर दाग ही हन
दाग दोस मोह चलिया लाए
और जब फिर वारी आई तुरन दी ए फिर अपने मुख दे ऊपर इन्ना दागा नू ला के तुरदा है दाग दोष मोह चलिया लाए ए ला के तुरदा है महाराज जी दा शब्द है सब इकट्ठे हुए आया घर जासन वाट वटाया गुरमुख लाहा लै गए मनमुख चले मूल गवाए जियो सब इकट्ठे हुए आया आए मालक दे कोलों पर घर जासन वाट वटाया कहिंदे जदों घर जांदे हन वाट वटाया कहिंदे रस्ते बदल गए महाराज रस्ते किवें बदल गए पातशाह लगे कहन कहिंदे गुरमुखां दा रस्ता वखरा हो गया मनमुखां दा रस्ता वखरा हो गया सब इकट्ठे हुए आया घर जासन वाट वटाया गुरमुख लाहा लै गए मनमुख चले मूल गवाए जियो गुरमुख अपनी जिंदगी बाजी हार जित के तुरे मनमुख अपनी बाजी हार के तुरे ते साहिब सचे पातशाह कहन लगे इथे मनमुखा ने दाग दोष मोह चलिया लाए भाई इस प्रकार ओ तुरदा है
दरगह बैसन नाई जाए
फिर थान नसीब नहीं हुंदी रे रे दरगह कह ना को आओ बैठ आदर सुब देव पर मनमुखा नू महाराज कहिंदे दरगह बैसन नाही जाए फिर उथे थान नसीब नहीं हुंदी
कर्म मिले आखण तेरा नाम
हे मालक जी जे वड्डी तेरी नदरे अनायत हो जाए वड्डे कर्म हो जान कर्म मिले आखण तेरा नाव जे तू आप अपनी रहमत करके तरस करके अपना तू नाम जपा देवे।
जित लग तरना होर नाई थाओ।
मालक सच्चे पातशाह होर कोई ढंग तरीका पी नहीं पव सागर नू तरन दा। जित लग तरना होर नहीं थाओ। मालक सच्चे पातशाह होर कोई भी ढंग तरीका नहीं है पव सागर तो पार होण दा।
जे को डूबे फिर होवे सारे।
हे भाई जे कोई इस संसार दे अंदर डूबिया भी होया है, जे कोई डूबिया होया है, जे को डूबे फिर होवे सार, जे ओ भी बाणी दा पल्ला पकड़ लवे।
नानक साचा सर्वदाता।
साहिब परिपूर्ण परमात्मा जो सारिआं नूं दाता देण वाला है। साहिब सच्चे पातशाह जी दा बोल कि जे को डूबा फिर होवै सार, जे को डूबिया होया है फिर होवै सार दा भाव भी जे ओ बाणी दा पल्ला पकड़ लवे। गौड़ी राग दा पावन पवित्र शब्द पंचम गुरुदेव महाराज सच्चे पातशाह जी दा। साहिब सच्चे पातशाह कहन लगे गर्त परत गै लिहु अंगुरिया श्रवण ना सुरत नैन सुंदर नहीं आरत द्वार रटत पेंगुरिया। हे परिपूर्ण परमात्मा मैं डुब्या होया हां इस संसार दे अंदर ते डुबा सारा हां। केवल मेरिया उंगलां दे जिहड़े पोटे हन एहो बार हन। पातशाह रहमत करो तुसी इन्हां पोटियां तो पकड़ के बाहर खिंच लो। फिर महाराज अगली पंक्ति विच कहन लगे पातशाह जिस वक्त तुसी बाहर कढोगे ना ही मेरे श्रवण स्रोत ठीक है ना ही मेरी वेखनी ठीक है। पातशाह आप रहमत करियो, आप किरपा करके तुसी मैनू पवसागर डुबते तो इदा ही बाहर कढ लवो। श्रवण ना सुरत नैन सुंदर नहीं आरत द्वार रटत पिंगुरिया। दीना नाथ नाथ करना मैं साजन मीत पिता महतरिया। हे मेरे मालक सच्चे पातशाह तुसी मैनू पवसागर तो बाहर कढ लवो। करम मिला आखण तेरा नाओ जे मालक जी तुसी रहमत कर दवो। जे कोई जीव आप जिया दे नाम नू सिमर लवे। जित लग तरना होर नहीं थाओ। जे को डूबै फिर होवै सार। जे पावन पवित्र बाणी दा मालक दे पल्ला पकड़ लवे। नानक साचा सर्वदातार ओ परिपूर्ण परमात्मा। साहिब सच्चे पातशाह जो सारिआं नूं दाता देण वाला है।
चौपाई श्री गुर सर्ब शब्द मुख पना।
सतगुरु मालक सच्चे पातशाह जी दे पासों अद्धी रात दा वेला है। जिहड़ा कोड़ी है हाय हाय करके विला रहा है। सतगुरु गुरु नानक देव महाराज सच्चे पातशाह बैठे ने। भाई मरदाना साहब जी बैठे ने। पातशाह शब्द गा रहे ने। जिवें जिवें शब्द नूं सुनिया जिवें कोई डूंगे जख्म दे उपर कोई मलम पट्टी करदा है। सतगुरु जी दे शब्द ने उह ठंडी तसीर दित्ती रोगी नूं। कोड़ी नूं त्रवास दित्ती। सतगुरु महाराज इधरों शब्द उचारन करन ते उहने सतगुरु महाराज सच्चे पातशाह जीआं दे पासों बड़े टका दे नाल शब्द सुनिया। जिवें किसे ने कोई तपदे हुए कोई अगन दे नाल उहदे कोल कोई बैठ के उहनूं तरवास दित्ती। ठंडा नीर किसे ने बख्शिया। जिवें किसे ने जख्मी नूं कोई मलम पट्टी दा कम कीता। धन गुरु नानक देव महाराज सच्चे पातशाह आप जो संसार दे स्वामी ने। सतगुरु गुरु नानक देव महाराज शब्द गा रहे ने। भाई मरदाना साहब जी नाल रबाब दे नाल सतगुरु महाराज जीआं दे साथ ने। ते कोड़ी दा रोग ठीक किवें ना हुंदा गज के आखो सतनाम
श्री वाहिगुरु।
महाराज सच्चे पातशाह जी ने शब्द गावेया ते रोगी कोड़ी ने उस थान ते महाराज जी दा शब्द सुनिया।
तूषण कर कुश्ती ने सुना।
शांत सुभा दे नाल सतगुरु महाराज जी दे पासो शब्द सारा सुनिया।
पाई दे तत्काल अरोगं बिनस गए मन के सब सोगं।
जिवें जिवें पातशाह जिया ने शब्द गाया कहिंदे जिहड़ा उहदा शरीर कोढ़ दे रोग नाल भरिया होया सी निरोआ हो गया। पातशाह जिया दे कोल बैठे आ पई देह तत्काल अरोगं बिनस गए मन के सब रोगं जेड़े तन दे रोग तथा जेड़े मन दे रोग सारे ही पातशाह जिया ने निवृत कर दिते। गुरमुखो जिदा कोई ना होवे धन गुरु नानक देव महाराज सच्चे पातशाह ओदे हन। कोड़ी दे कोल जाके बैठ जाना पिंगलवाड़े दे अंदर जेड़े कोई गुरमुख प्यारे सेवा दे अंदर जुड़दे हन कोई भी उन्हां दे बिस्तरे दे कोल जो कोई साथ छाए कई वार ना गुरमुखो इथे सेवा निभाउंदिआं सेवा करदिआं जदों महाराज जी दे ना थावां ते ताबिआं ते ड्यूटी करी दी है कई वार कोई गुरमुख प्यारे आउंदे हन। भाई साहब जी बजुर्गां दी जिहड़ी हालत है घर दे अंदर ठीक नहीं पातशाह नूं अरदास कर दिओ भी जां ठीक कर दिण जां देही महाराज जी समेट लैण। हुण मालक सच्चे पातशाह जीआं ने गण घाले सब दिवस सास नै बढ़न घटन तिलसार पातशाह नूं किवें कह दईए पातशाह हुण तूं चुक लै। हे भाई जिन्ने उन्ने सवास भाई साहब सेवा नहीं हुंदी सतगुरु गुरु नानक देव महाराज जी जिन्हां दा कोई नहीं जदों अपने जवाब दे जाण धन गुरु नानक देव महाराज जी तां उन्हां नूं भी सीने लाउंदे हन। कोड़ी कोल कोई नहीं गया पिंडदिआं ने नगरदिआं ने घरदिआं ने बाहर कर दिता सतगुरु गुरु नानक देव महाराज सच्चे पातशाह उत्थे खड़ोते। पिंगलवाड़े दे अंदर जदों कोई वार कोई अजिहा होए ना भी मालक सच्चे पातशाह तू दिता ही की है सानू मालक मेरे कोल की है धन संपदा मेरे कोल नहीं ते जे किते एक वारी एदा मन विच ख्याल आए ते जरूर पिंगलवाड़े दा जरूर एक गेड़ा उस थां ते जरूर एक वारी वेख के आयो भी पातशाह ने सानू की दिता है जिहड़ा होर नूं नहीं दिता। सो क्यों विसरै जिन सब कुछ दिया सो क्यों विसरै जे जीवन जिया। वेखो जिहड़े आप भोजन प्रसाद नहीं छक सकते जिहड़े आप अपने शरीर की क्रिया नहीं साध सकते मालक जिया ने नरोए अंग नहीं दिते उन्हां पास जिहड़े पानी वास्ते हर बुरकी वास्ते किसे दे मोहताज ने कोई आएगा मूंह विच पानी पाएगा कोई आएगा लिजा करके कुछ ना किसे पासे जां कोई हैल्प साडी मदद करेगा। वेखिए पातशाह ने सानू की नियामतां बख्शिश कीतियां की दातां दित्तियां होईयां हन। सतगुरु गुरु नानक देव महाराज सच्चे पातशाह पासो शब्द रोगी ने सुनिया शरीर निरुआ होया है
निर्मल पाई मनीका तबई
सारी जड़ी कायां तंदुरुस्त हो गई
मन मलीनता नासी सबई
अंदर दी जितनी भी मलीनता सी सारी मलीनता दूर हुई
पाई पौर पाहुल पगलीनी
अमृत वेला होया। धन गुरु नानक देव महाराज जिया दे तुरन तो पहला हाथ जोड़ के सतगुरु महाराज सच्चे पातशाह जिया दे पासो पाहुल लई महाराज सच्चे पातशाह दे पासो चरणामृत कोड़ी ने इस रोगी ने पातशाह दे पासो चरणामृत लिया है
हिरदे जागी भगत नवीनी
हिरदे अंदर मालक सच्चे पातशाह जिया दे चरणा बाबत प्रेम जागया भगती करण दा चाओ मलार पैदा होया
प्रगटी नगर विखे सुध सो
एहो खबर हुण दिन चढ़िया सारे पासे पिंड दे अंदर नगर दे लोकां तक पई कि जिस फकीर टोले नूं आपा रात जगा नहीं दित्ती उस फकीर ने बाहर रोगी दे झोंपड़ी अंदर रात बतीत कीती है ते ओनूं नवां नरोआ कर दिता। जदों इह खबर पिंड विच सारे पासे पहुंची
बिकन दरस आए सब को
सारे सतगुरु महाराज जिया दा दीदार पाउण वास्ते आए फिर आए ना मल सतगुरु जी दे कोल आए होणगे पातशाह मेरा भी रोग ठीक कर दिओ महाराज मेरा भी रोग ठीक कर दिओ कई तां अजिहे ही आए होणगे कई विचों भावना वाले आए होणगे बहुते तां इहो होणगे पातशाह मेरा भी इहो रोग है मेरा भी इहो रोग है। महाराज जिया दे कोल बहुतात विच उथे लोक आए
आन उपायन तरे अगारी
आन के उन्हां ने वक वक पेटावां पातशाह जी ने समक्ष अगे रखियां हन
संतो बख्शो भूल हमारी
महाराज सच्चे पातशाह रहमत करो साडे कोलो भुलना हुई है गुस्ताखी हुई है महाराज सच्चे पातशाह साडी भुलना तुसी बख्श दवो। असी नगर दे अंदर तुहाडी सेवा नहीं कर सके, असी तुहानू नगर विच रात निवास नहीं दे सके।
सेवक करिए शरण तुम्हारी,
पातशाह सानू अपने सेवक बनाओ, असी तुहाडी शरणी आए हां।
दर्श अमोगं परोपकारी,
महाराज सच्चे पातशाह अपने पावन पवित्र ददार सानू ए बख्श दो जेडे परोपकारी हन।
सुन कर तिन की बिनय बिसाला,
सतगुरु धन गुरु नानक देव महाराज जी जेडे सतगुर सबना दा भला मनाएंदा, तिस दा बुरा क्यों होए। सतगुर सदा दयाल है भाई, विण भागा क्या पाई है। ऐसा नहीं भी आपा गुरु नाल नाराज हो जाइए भी गुरु भी अगो साडे नाल उस तरह नाराज हो जाते हैं। सतगुरु सोडे सुल्तान धन गुरु रामदास पातशाह जी का वचन आउंदा है, तिस स्यों क्यों मन रूसी है जिसे हमारी चिंद। कई बार जिवें बाल रुस जाते हैं ना, कोई शह वस्तु ना मिले पिता कोलों जा माता कोलों, जिवें बच्चा रुस जाता है, तो महाराज कहन लगे गुरु दे नालो प्रभु दे नाल रुस्या काम नहीं चलना। गज के आखो सतनाम
श्री वाहिगुरु।
ओदे नाल रुस्या काम नहीं चलना। बाणी दा बचन है, तिस स्यों क्यों मन रूसी है जिसे हमारी चिंद। जिन्हू साडी चिंता है मालक नू, ओदे नाल रुस्या काम नहीं चलना। ओनू ध्याउणा है, ओनू याद रखना है अपने हृदय दे अंदर। महाराज सच्चे पातशाह जी ने उन्हां दी बिना बेनती नूं सुनिया।
सब को पाउल दे तत्काला,
महाराज जी ने उन्हां नूं पाउल दित्ती, चरणामृत दित्ता है।
सतनाम को जाप सुनायो, करनो नित सत संग बतायो।
महाराज जी ने वचन किते, हे भाई तुसी पहला इत्थे धर्मशाल नगर दे अंदर बनाओ। सतगुरु महाराज जी ने संदेश दिता, सवेर वेले तथा शाम वेले धर्मशाला विच जुड़ करके सतनाम श्री वाहिगुरु जी दा महाराज जी ने उपदेश दिता, भाई सारा नगर मिल बैठ करके तुसी इत्थे भजन बंदगी करनी। महाराज सतगुरु गुरु नानक देव सच्चे पातशाह जिहा उपदेश दिता, जिवें भाई साहब भाई गुरदास साहब जी लिखते हैं, घर घर अंदर धर्मसाल होवे कीर्तन सदा वसोआ। महाराज सच्चे पातशाह उपदेश दिता है,
बोरो कीनो गमनी अगारी।
सतगुर गुरु नानक देव महाराज जी फिर उस नगर तो अगे रुखसत हुए हन।
तिन चरणन पर कव बलिहारी,
अजिहे पातशाह धन धन श्री गुरु नानक देव महाराज जिया दे मुबारक चरण कमलां दे उपर भाई साहब भाई संतोख सिंह जी कहिंदे, मैं वारने जावा बलिहार जावा, अजिहे पातशाह धन धन श्री गुरु नानक देव महाराज जी दे मुबारक चरण कमलों तो मैं बलिहार जांदा हां। साध संगत जो इत्थे ही अध्याय समाप्त होया है, जो कोड़ी निस्तारा पातशाह जी ने कीता, शाह और कोड़ी फकीर का प्रसंग इत्थे संपन्न होया है।